ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸਰਬ ਸੁਖਾ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਆ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਆ ਸਰਬ ਸੁਖਾ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਆ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਆ ਹਰ ਰਸ ਪੀਵਹੁ ਭਾਈ ਨਾਮ ਜਪਹੁ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸੇ ਹਨ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਜੋ ਆਵਾਜ਼ਾਂ ਹਰੀ ਦੇ ਮੰਦਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਅੱਜ ਸਾਨੂੰ ਪ੍ਰਾਪਤ ਹੋਇਆ ਹੁਕਮਨਾਮੇ ਦੇ ਰੂਪ ਵਿੱਚ, ਸ਼੍ਰੀ ਮੁੱਖ ਵਾਕ ਦੇ ਰੂਪ ਵਿੱਚ ਉਸ ਦੀ ਵਿਚਾਰ ਦਾ ਮੂਲ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਣ ਕਰੋ ਜੀ ਸਤਨਾਮ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾ, ਸਰਬ ਸੁਖਾ ਕਾ ਦਾਤਾ ਸਤਿਗੁਰ, ਤਾਕੀ ਸਰਣੀ ਪਾਈਐ।
ਰਾਗ ਸੋਰਠ ਹੈ, ਰਾਗ ਤੋਂ ਭਾਵ ਹੈ ਬਰਤਨ ਭਾਂਡਾ, ਜਿਹਦੇ ਵਿੱਚ ਇਹ ਉੱਤਮ ਵਸਤ ਸਤਿਗੁਰਾਂ ਨੇ ਪਰੋਸੀ ਹੈ। ਇਹ ਪਾਵਨ ਸ਼ਬਦ ਦੇ ਉਚਾਰਨ ਕਰਤਾ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਹਨ। ਇਹ ਪਾਵਨ ਸ਼ਬਦ 630 ਅੰਗ ਤੇ ਸੁਸ਼ੋਭਿਤ ਹੈ। ਸ਼ਬਦ ਦਾ ਜਿਹੜਾ ਸਵਰੂਪ ਹੈ ਉਹ ਬਹੁਤਾ ਵੱਡਾ ਨਹੀਂ ਹੈ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ, ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ। ਇੰਜ ਲੱਗਦਾ ਹੈ ਕਿ ਮੈਨੂੰ ਇਹ ਸਿੱਖ ਧਰਮ ਦੇ ਵਾਸਤੇ ਇੱਕ ਬਹੁਤ ਵੱਡਾ ਇੱਕ ਸੂਤਰਧਾਰ ਹੈ। ਸਾਨੂੰ ਇਹਦੇ ਵਿੱਚ ਪਰੋਏ ਜਾਣਾ ਚਾਹੀਦਾ। ਮੈਂ ਪਿਛਲੇ ਦਿਨੀ ਅਬਚਲ ਨਗਰ ਹਜ਼ੂਰ ਸਾਹਿਬ ਵੀ ਬੇਨਤੀ ਕੀਤੀ ਸੀ, ਇੱਥੇ ਵੀ ਬੇਨਤੀ ਕਰਕੇ ਗਿਆ ਕਿ ਜੇ ਆਪਾਂ ਚਾਹੁੰਦੇ ਹਾਂ ਕਿ ਸਾਡਾ ਦੇਹ ਤਾਰੀਆਂ ਤੋਂ ਖਿਹੜਾ ਛੁੱਟ ਜਾਏ, ਜਾਂ ਉਹ ਲੋਕ ਜਿਹੜੇ ਸੋ ਕਾਲਡ ਦੇਹ ਧਾਰੀ ਨੇ, ਵੇਖੋ ਕਹਿਣ ਮਾਤਰ ਤੁਹਾਨੂੰ ਲੱਗਦੇ ਨੇ ਵੀ ਇਹ ਨਹੀਂ, ਇਹ ਗੁਰੂ ਨਹੀਂ ਹੈਗੇ, ਤੁਸੀਂ ਮੱਥਾ ਟੇਕੋਗੇ ਤਾਂ ਸੇਵਾਦਾਰ ਨੂੰ ਬੁਲਾ ਕੇ ਕਿਹਾ ਜਾਏਗਾ ਕਿ ਇਹਨਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਏ। ਤੁਸੀਂ ਫਤਿਹ ਬੁਲਾਓਗੇ ਤੇ ਫਿਰ ਪੁੱਛਿਆ ਜਾਂਦਾ ਵੀ ਇਹ ਕੌਣ ਹੈ, ਕਿੱਥੋਂ ਆਇਆ, ਪਤਾ ਕਰੋ ਕਿਸੇ ਏਜੰਸੀ ਦਾ ਬੰਦਾ ਤਾਂ ਨਹੀਂ। ਮੈਂ ਤਾਂ ਬਹੁਤ ਵਾਰੀ ਬੇਨਤੀ ਕਰਦਾ ਕਿ ਅੱਜ ਹਾਲਾਤ ਇਹ ਨੇ, ਜਿੰਨੇ ਵੀ ਸੋ ਕਾਲਡ ਆਪਣੇ ਆਪ ਨੂੰ ਅਖਵਾਉਣ ਵਾਲੇ ਦੇਹ ਧਾਰੀ ਗੁਰੂ ਨੇ, ਕਹਿਣ ਮਾਤਰ ਤਾਂ ਅਸੀਂ ਉਹਨਾਂ ਨੂੰ ਬਾਬਾ ਜੀ ਕਹਿੰਦੇ ਹਾਂ। ਜਦੋਂ ਪਿੱਛੇ ਕਰੋਨਾ ਆਇਆ ਨਾ, ਸਮਾਂ ਇਹ ਬਣ ਗਿਆ ਵੀ ਜੇ ਕੋਈ ਬਾਬਾ ਜੀ ਨੂੰ ਮੱਥਾ ਨਹੀਂ ਟੇਕਦਾ ਤੇ ਗੱਦੀ ਖਤਰੇ ਚ ਹੈ, ਤੇ ਜੇ ਕੋਈ ਬਾਬਾ ਜੀ ਨੂੰ ਹੱਥ ਲਾ ਕੇ ਮੱਥਾ ਟੇਕ ਦਿੰਦਾ ਸੀ ਤੇ ਬਾਬਾ ਜੀ ਖੁਦ ਹੀ ਖਤਰੇ ਚ ਹੋ ਜਾਂਦੇ ਸੀ, ਕਿਉਂਕਿ ਕਰੋਨਾ ਹੈ। ਔਰ ਕਿਸੇ ਨੇ ਕਿਸੇ ਦੀ ਬਾਂਹ ਨਹੀਂ ਫੜੀ। ਜੇ ਮੈਂ ਬੋਲਦਾ ਕਿ ਭਾਈ ਸਾਡਾ ਅੱਜ ਤਸਵੀਰ ਗੁਰੂ ਨਹੀਂ ਹੈ, ਸਰੀਰ ਗੁਰੂ ਨਹੀਂ ਹੈ, ਇਹ ਸਾਨੂੰ ਹੁਕਮ ਹੋਇਆ ਹੈ ਦਸਵੇਂ ਪਾਤਸ਼ਾਹ ਦਾ, ਸਾਨੂੰ ਹੁਕਮ ਹੈ अगर कोई व्यक्ति कहे कि मैं हजूर साहब अवचल नगर गया सी ता उसनू एक गल दृढ़ कर लेनी चाहिए है। तो मैं तो हमेशा बेनती करदा कि केसगढ़ साहब की एक यात्रा भी जेड़ी है वो तुहानू मोक्ष के दरवाजे तक ले जा सकती है। उथे जाके केसां की महानता दृढ़ कर लो, प्रण कर लो कि मैं केस नहीं कटावांगा। दूजी जिहड़ी उत्थे गुरु ने दात दित्ती है वह अपनी चोली च पवा लो, अमृत छक लो। हुण हजूर साहब तुसीं क्योंकि अजकल जिहड़े बिजनेस मैनेजमेंट वाले लोग ने, व्यापारी लोग ने, वह टूरिज्म नूं, असीं उहनूं धर्म का ना यात्रा दिंदे आ, वह टूरिज्म नूं बढ़ौती दिंदे आ, बढ़ावा दिंदे आ, वधाउंदे आ, वो तुहानूं बड़ियां बड़ियां सहूलतां इहदे विच मुहैया कराउंदे आ। कई बारी थोड़ी थोड़ी वह तुहानूं इह वी दसदे आ वी असीं इधर उधर भी लै जांगे तुहानूं। एक यात्रा ही तुहाडी जिहड़ी है वह तुहानूं रब दे घर तक लैके जा सकती है कि उत्थे जाके जिहड़ा हुक्म गुरु कलगीधर पातशाह ने कीता है, अपील नहीं कीती, दलील नहीं दिती, विचार नहीं रखे गुरु जी ने, कि गुरु जी ने विचार रखे सी भी मेरा ख्याल है भी ग्रंथ भी गुरु हो सकता है, इदां तां नहीं होया ना। उत्थे हुक्म होया है कि आग्या भई अकाल की तबे चलायो पंथ, सब सिखन को हुक्म है गुरु माने हो ग्रंथ। एक बारी हजूर साहब गया सिख फैसला कर आवे कि मैं गुरु ग्रंथ नू मन्नागा, प्रगट गुरां की देह मन्नागा, मथा गुरु ग्रंथ साहब जी नू टेकांगा, मैं किसे बंदे नू मथा नहीं टेकांगा। लो तुहाडियां सारियां बीमारियां दा इको ही हल है, तुसी मथा ना टेको, तुहानू बाबे अपने चेले बुला के तुहाडे बारे इनक्वायरी करनगे भी ये पता करो ये बंदा कौन है, मत्था क्यों नहीं टेकिया इन्हें। सो मेरी बेनती है भी आपां किन्ना क होर खवार होना है। अज जिहड़े मर्जी बंदे नूं पुछ के वेख लो अखां च लहू उतरिया होया है, भाई साहब पंथ दा बुरा हाल है, कौम साडी दा की बनेगा, कौन कर रहा तुहाडे पंथ दा बुरा हाल, पता करिए आपां किहड़ा औरंगजेब घोड़े ते चढ़ के आया बई, किहड़े पासे हमलावर तुरे आउंदे ने। मैं तां इत्थे जदों आना उदों ही बेनती करदा भी कलकत्ते विच गुरु ग्रंथ साहिब दी बेदबी नहीं हुंदी, बिहार च नहीं हुंदी, यूपी च नहीं हुंदी, महाराष्ट्र विच नहीं हुंदी, कर्नाटका केरला विच नहीं हुंदी, दिल्ली च नहीं हुंदी। अच्छा जी सारे गुरु ग्रंथ साहिब नूं मन्नण लग गए, नहीं ज्ञानी जी एदा तो नहीं है। फिर एक गल याद रखना, वह नहीं मानते पर गुरु ग्रंथ साहब के दुश्मन नहीं है। तुस तो पंजाब च दुश्मन पैदा कर ले, ऐसा सैकुलरिजम तुसी घोटिया इत्थे। और मैनू यह नहीं समझ आती जिहड़ा भी बोलता कहिंदा जी गुरु पीरां दी धरती, पुछो भी किहड़ा पीर पैदा होया इत्थे। देखो पीर जां तां पीर बुद्धू शाह सी, इदां दे पीर होए सिक्खी च जिन्हां दा सन्मान है। जिहड़े पीरां दी तुसी गल करदे हो भावें वह पीर शेख फत्ता होवे, भावें वह पीर नगाहे वाला होवे, कदों तुहाडे गुरुआं ने प्रवान कीता सी? जिहड़ा प्रचारक उठदा है यह गुरुआं पीरां दी धरती है, यह गुरुआं दी धरती है, पीरां दी नहीं है, यह सिर्फ गुरुआं दी धरती है। प्रोफेसर पूरन सिंह कहिंदा सी पंजाब जिउंदा गुरां दे नाते, पर असीं ऐसा सैकुलरिजम घोटण ते लगे होए आ। देखो राजनीतिक बंदियां दी मजबूरी हो सकती है, उन्हां ने वोट भी लैने ने, नोट भी लैने ने। पुछो सानू पुछना चाहिए प्रचारकां नूं वी तुसीं की लैणा है। देखो तुसीं जिन्ने संगत इत्थे बैठे हो ਤੁਸੀਂ ਕੀ ਆ ਕਹਿੰਦੇ ਹੋ ਕਿ ਜੀ ਸਭ ਕੁਝ ਮਹਾਰਾਜ ਦਾ ਦਿੱਤਾ ਹੈ। ਦੇਖੋ ਤੁਹਾਨੂੰ ਪਤਾ ਨਹੀਂ ਮਹਾਰਾਜ ਕਿੱਦਾਂ ਘੁਮਾ ਘੁਮਾ ਕੇ ਦਿੰਦਾ ਹੈ, ਪਰ ਮੈਨੂੰ ਸਿੱਧਾ ਉਸ ਗੋਲਕ ਚੋਂ ਮਿਲਦਾ ਹੈ ਜਿੱਥੇ ਤੁਸੀਂ 10-10 ਰੁਪਈਏ ਮੱਥਾ ਟੇਕਿਆ। ਮੇਰੀ ਤਨਖਾਹ ਉੱਥੋਂ ਆਉਂਦੀ ਹੈ। ਤੁਸੀਂ ਵੀ ਦਿੱਤਾ ਖਾਂਦੇ ਹੋ, ਤੁਹਾਡਾ ਵਿਸ਼ਵਾਸ ਹੈ, ਪਰ ਮੈਂ ਤੇ ਖਾਂਦਾ ਹੀ ਗੋਲਕ ਚੋਂ ਆ। ਮੈਨੂੰ ਤੇ ਵੀ ਨਹੀਂ ਕਹਿਣ ਦੀ ਲੋੜ ਕਿ ਮੇਰਾ ਵਿਸ਼ਵਾਸ ਹੈ, ਵਿਸ਼ਵਾਸ ਨਹੀਂ ਹੈ। ਮੇਰੀ ਰੋਟੀ ਰੋਜੀ ਗੁਰੂ ਗ੍ਰੰਥ ਸਾਹਿਬ ਤੋਂ ਚੱਲਦੀ ਹੈ। ਮੇਰੀ ਜ਼ਬਾਨ ਅੱਗੇ ਪਿੱਛੇ ਕਿਉਂ ਜਾਂਦੀ ਹੈ ਜੀ? ਮੈਂ ਕੋਈ ਸਮਝੌਤਾਵਾਦੀ ਹੋਇਆ ਫਿਰਦਾ? ਮੈਂ ਕਿਹਨੂੰ ਖੁਸ਼ ਕਰਨਾ ਚਾਹੁੰਦਾ? ਸਾਡੇ ਬਜ਼ੁਰਗ ਬੜੇ ਚੰਗੇ ਸੀ, ਉਹ ਕਹਿੰਦੇ ਹੁੰਦੇ ਸੀ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। ਬਾਜਰੀ ਤੇ ਜਿਹਦੀ ਖਾਂਦੇ ਹੋ ਹਾਜ਼ਰੀ ਤੋਂ ਉਹਦੀ ਭਰੋ। ਇੱਥੇ ਵੀ ਜ਼ਬਾਨ ਥਥਿਆਈ ਜਾਂਦੀ ਹੈ ਸਾਡੀ ਗੱਲ ਕਰਨ ਲੱਗਿਆ। ਸਾਡਾ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਸਾਡੀ ਬਾਣੀ ਗੁਰੂ ਹੈ, ਸਾਡਾ ਗੁਰੂ ਬਾਣੀ ਹੈ, ਸਾਰੀ ਬਾਣੀ ਵਿੱਚ ਅੰਮ੍ਰਿਤ ਹੈ। ਕੋਈ ਸ਼ਬਦ ਐਸਾ ਨਹੀਂ ਜਿਹਦੇ ਵਿੱਚ ਅੰਮ੍ਰਿਤ ਨਹੀਂ ਹੈ। ਗਿਆਨੀ ਜੀ ਕਿਹੜਾ ਪਾਠ ਕਰੀਏ? ਪੁੱਛੋ ਪਹਿਲਾਂ ਕਿਹੜਾ ਕੀਤਾ? ਕੀਤਾ ਪਹਿਲਾਂ ਵੀ ਕੋਈ ਨਹੀਂ, ਕਰਨਾ ਤੁਸੀਂ ਮੁੜ ਕੇ ਵੀ ਕੋਈ ਨਹੀਂ। ਪਤਾ ਲੋਕ ਕੀ ਕਰਦੇ ਨੇ? ਉਹ ਚਾਹੁੰਦੇ ਨੇ ਮੈਨੂੰ ਕਿ ਮੈਂ ਕੋਈ ਸ਼ਬਦ ਦਵਾਂ। ਮੈਂ ਕਹਾਂ ਜੀ ਆਹ ਸ਼ਬਦ ਪੜੋ ਜੀ, ਆਹ ਬਾਣੀ ਪੜੋ ਜੀ। ਅੱਛਾ, ਜਦੋਂ ਉਹਨਾਂ ਦਾ ਕੰਮ ਨਹੀਂ ਹੋਏਗਾ ਫਿਰ ਪਤਾ ਕੀ ਹੋਏਗਾ? ਗਿਆਨੀ ਵੀ ਫੇਲ ਤੇ ਸ਼ਬਦ ਵੀ ਫੇਲ। ਸਾਡਾ ਕੰਮ ਤੇ ਹੋਇਆ ਹੀ ਨਹੀਂ। ਬਚੋ ਇਹਨਾਂ ਇਹ ਸ਼ਬਦ ਵੰਡਣ ਵਾਲੇ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਤੂੰ ਬਚ ਭਾਈ। ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿ ਨਰ ਅਚੇਤ ਪਾਪ ਤੇ ਡਰ ਰੇ। ਇਹ ਅਚੇਤ ਪਾਪ ਕਰ ਰਿਹਾ, ਤੂੰ ਸ਼ਬਦ ਦੇਣਾ ਹੈ ਉਹਦੀ ਬਿਮਾਰੀ ਠੀਕ ਹੋਈ ਨਹੀਂ ਹੋਣੀ। ਸ਼ਬਦ ਵੀ ਫੇਲ ਹੋ ਜਾਣਾ, ਤੂੰ ਵੀ ਫੇਲ ਹੋ ਜਾਣਾ। ਉਹਨੇ ਅੱਗੇ ਮੁੜ ਕੇ ਕਿਸੇ ਹੋਰ ਬਾਬੇ ਕੋਲ ਪਹੁੰਚ ਜਾਣਾ, ਤੁਸੀਂ ਦਿਓ ਸ਼ਬਦ ਜੀ। ਕੱਲ ਮੇਰੇ ਕੋਲ ਇੱਕ ਬੱਚਾ ਆਇਆ, 18-19 ਸਾਲ ਦਾ ਪੁੱਤਰ ਹੈ, ਕੈਂਸਰ ਦਾ ਰੋਗ ਹੈ। ਮਾਂ ਮਾਂ ਹੀ ਹੁੰਦੀ ਹੈ, ਮਾਂ ਦੀ ਬਹੁਤ ਹਾਲਤ ਪੀੜਿਤ ਸੀ। ਉਹਨੂੰ ਏਦਾਂ ਲੱਗਦਾ ਸੀ ਵੀ ਭਾਈ ਸਾਹਿਬ ਹੱਥ ਫੇਰਨਗੇ ਤੇ ਰੋਗ ਠੀਕ ਹੋ ਜਾਏਗਾ। ਮੈਂ ਕਿਹਾ ਭੈਣ ਕਿੰਨੀਆਂ ਗੱਲਾਂ ਨੂੰ ਜੋੜ ਆਪਸ ਵਿੱਚ, ਕੀ ਕਦੇ 18 ਸਾਲ ਦੇ ਬੱਚੇ ਨੂੰ ਕੈਂਸਰ ਹੁੰਦਾ ਹੈ? ਨਹੀਂ ਜੀ। ਤੇ ਮੈਂ ਕਿਹਾ ਕੀ ਇਹ ਵੀ ਕਰਮ ਰੋਗ ਹੈ? ਕੋਈ ਸਾਰੇ 18 ਸਾਲਾਂ ਦੇ ਬੱਚੇ ਕੈਂਸਰ ਦੇ ਮਰੀਜ਼ ਥੋੜਾ ਹੁੰਦੇ ਨੇ? ਕੋਈ ਕਿ ਸਾਰਿਆਂ ਦੇ ਬੱਚੇ ਕੈਂਸਰ ਮਰੀਜ਼ ਦੇ ਪੇਸ਼ੈਂਟ ਹੁੰਦੇ ਨੇ? ਨਹੀਂ ਜੀ। ਮੈਂ ਕਿਹਾ ਫਿਰ ਇਹ ਸਾਡਾ ਵੀ ਕਰਮ ਰੋਗ ਹੈ? ਜਿਹੜੀ ਪੀੜਾ ਬੱਚੇ ਨੇ ਸਹਾਰਨੀ ਹੈ, ਜਿਹੜੀ ਪੀੜਾ ਬੱਚੇ ਕਰਕੇ ਅਸੀਂ ਸਹਾਰਨੀ ਹੈ, ਜਿਹੜਾ ਡਾਕਟਰਾਂ ਦਾ ਲੇਖਾ ਜੋਖਾ ਅਸੀਂ ਦੇਣਾ ਹੈ, ਉਹ ਕੌਣ ਦੇਗਾ? ਕਿ ਮੇਰੇ ਹੱਥ ਫੇਰਨ ਨਾਲ ਹੀ ਇਹ ਸਾਰਾ ਕੁਝ ਠੀਕ ਹੋ ਜਾਏਗਾ? ਹਰ ਬੰਦਾ ਇਸੇ ਕੰਮ ਤੇ ਲੱਗਿਆ। ਗਿਆਨੀ ਜੀ ਪਿਛਲੇ ਐਤਵਾਰ ਆਏ ਸੀ, ਇਸ਼ਨਾਨ ਵੀ ਕੀਤਾ, ਪਾਠ ਵੀ ਕਰਾਇਆ, ਦੇਗ ਵੀ ਕਰਾਈ, ਫਰਕ ਤੇ ਕੋਈ ਪਿਆ ਨਹੀਂ। ਮਤਲਬ ਤੂੰ 52 ਸਾਲ ਸ਼ਰਾਬ ਪੀਤੀ ਹੈ, ਕਿਉਂਕਿ ਹੁਣ ਤੂੰ ਆ ਗਿਆ ਗੁਰਦੁਆਰੇ, ਵੱਡਾ ਬੰਦਾ ਹੈ ਤੂੰ। ਪਹਿਲੀ ਗੱਲ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਤੈਨੂੰ ਜੋੜਿਆਂ ਚ ਮਿਲਣਾ ਚਾਹੀਦਾ ਸੀ, ਕਿਉਂਕਿ 52 ਸਾਲ ਸ਼ਰਾਬ ਪੀ ਕੇ ਛੱਡ ਕੇ ਆਇਆ ਤੂੰ, ਬੜੀ ਕੁਰਬਾਨੀ ਹੈ। ਆ ਜਿਹੜੇ ਹੋਟਲਾਂ ਦੇ ਵਿੱਚ ਵਿਆਹਾਂ ਦੀਆਂ ਗੱਲਾਂ ਚੱਲਦੀਆਂ ਨੇ, ਗੁਰੂ ਨੇ ਕਿਰਪਾ ਕੀਤੀ, ਥੋੜਾ ਜਿਹਾ ਪਹਿਰਾ ਦਿੱਲੀ ਚ ਵਧਿਆ। ਇੱਕ ਰਾਗੀ ਸਿੰਘ ਦਾ ਫੋਨ ਮੈਂ ਹੀ ਕੀਤਾ ਉਹਨੂੰ, ਮੈਂ ਕੋਈ ਇਹ ਕੀ ਕੀਤਾ? ਕਹਿੰਦਾ ਕੀ ਕੀਤਾ? ਅੱਗੋਂ ਦੀ ਭਾਸ਼ਾ 'ਚ ਕੀ ਕੀਤਾ? ਕਰਦੇ ਕਰਾਉਂਦੇ ਜੀ, ਮੈਨੂੰ ਪਤਾ ਕੀ ਕਹਿੰਦਾ ਉਹ। ਮੈਨੂੰ ਕਹਿੰਦਾ ਜੀ ਫਿਰ ਆਪਣੀ ਕਮੇਟੀ 'ਚ ਨੌਕਰੀ ਦੇ ਦਿਓ। ਮੈਂ ਕਿਹਾ ਇਹ ਸਭ ਤੋਂ ਵਧੀਆ, ਵੀ ਵੱਡਾ ਗੁਨਾਹ ਕਰੋ ਤੇ ਨੌਕਰੀ ਪੱਕੀ ਲਓ, ਇਹ ਵੀ ਠੀਕ ਹੈ। ਵੀ ਅਸੀਂ ਹੋਟਲਾਂ 'ਚ ਵਿਆਹ ਕਰਾਉਣੇ ਛੱਡ ਦਿੰਦੇ, ਤੁਸੀਂ ਸਾਨੂੰ ਪੱਕੀ ਨੌਕਰੀ ਦੇ ਦਿਓ। ਮਤਲਬ 52 ਸਾਲ ਸ਼ਰਾਬ ਪੀਣ ਵਾਲਾ ਬੰਦਾ ਕਹਿੰਦਾ ਹੈ ਵੀ ਮੈਂ ਆਇਆ, ਤੇ ਵੇਖੋ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਮੈਨੂੰ ਅਟੈਂਡ ਹੀ ਨਹੀਂ ਕੀਤਾ, ਕੋਈ ਅੱਗੋਂ ਆ ਕੇ ਮੈਨੂੰ ਮਿਲਿਆ ਹੀ ਨਹੀਂ ਜੀ, ਮੈਂ ਦੇਹ ਕਰਾਈ ਜੀ, ਮੈਂ ਇਸ਼ਨਾਨ ਕੀਤਾ ਜੀ, ਲੈ ਮੈਨੂੰ ਫਰਕ ਹੀ ਕੋਈ ਨਹੀਂ ਪਿਆ। ਵੈਸੇ ਤੇਰੇ ਆਉਣ ਨਾਲ ਤੇ ਉਹ ਖੜਕ ਸਿੰਘ ਕੇ ਖੜਕਣੇ ਸੇ ਖੜਕਤੀ ਹੈ ਖਿੜਕੀਆਂ, ਤੇਰੇ ਆਉਣ ਨਾਲ ਤੇ ਗੁਰਦੁਆਰਾ ਹਿੱਲ ਜਾਣਾ ਚਾਹੀਦਾ ਸੀ ਕਿਉਂਕਿ ਸ਼ਰਾਬੀ ਆਇਆ 52 ਸਾਲਾਂ ਦਾ। ਮਤਲਬ ਆਪਾਂ ਚਾਹੁੰਦੇ ਕੀ ਆ? ਮੈਂ ਫਿਰ ਬੇਨਤੀ ਕਰਾਂ, ਪਾਸਟਰਾਂ ਨੇ ਤਾਂਤਰਿਕ ਵਿਦਿਆ ਕੀਤੀ ਪੰਜਾਬ 'ਚ, ਸਭ ਨੂੰ ਗੁੱਸਾ ਆਇਆ ਇਹ ਕੀ ਹੋ ਰਿਹਾ, ਇਹ ਕੀ ਹੋ ਰਿਹਾ। ਕਈਆਂ ਨੇ ਪਾਠ ਵੀ ਪੜ੍ਹਾਇਆ, ਈਸਾਈਆਂ ਦੇ ਧਰਮ 'ਚ ਨਹੀਂ ਹੈਗਾ, ਸੱਚੀ ਨਹੀਂ ਹੈਗਾ। ਜਿਹੜੇ ਅਸਲ ਕ੍ਰਿਸਚਨ ਨੇ, ਫਾਦਰ ਨੇ, ਪਾਦਰੀ ਨੇ, ਕਿੰਨੇ ਮੁਲਕ ਨੇ ਉਹਨਾਂ ਲੋਕਾਂ ਦੇ ਕਿ ਉੱਥੇ ਏਦਾਂ ਡੋਲੀਆਂ ਖੜਾਈਆਂ ਜਾਂਦੀਆਂ ਨੇ, ਕਿ ਉੱਥੇ ਏਦਾਂ ਭੂਤ ਪ੍ਰੇਤ ਕੱਢੇ ਜਾਂਦੇ ਤੇ ਪਾਏ ਜਾਂਦੇ ਨੇ? ਨਹੀਂ। ਪਰ ਮੈਂ ਉੱਧਰ ਨਹੀਂ ਜਾਣਾ ਚਾਹੁੰਦਾ, ਮੈਂ ਆਪਣਿਆਂ ਨੂੰ ਪੁੱਛਣਾ ਚਾਹੁੰਦਾ ਕਿ ਗੁੱਸਾ ਕਰਨ ਵਾਲੇ ਹੋ, ਉਹਨਾਂ ਨੂੰ ਸਬਕ ਦੇਣ ਵਾਲੇ ਹੋ। ਜੇ ਪੰਜਾਬ ਦੀ ਧਰਤੀ ਤੇ ਇਹ ਕੰਮ ਪਹਿਲਾਂ ਨਾ ਹੁੰਦਾ ਤੇ ਇਹਨਾਂ ਵੀ ਨਹੀਂ ਸੀ ਕਰਨਾ, ਪਹਿਲਾਂ ਤੁਹਾਡੇ ਬਾਬਿਆਂ ਨੇ ਕੀਤਾ। ਤੁਸੀਂ ਦੱਸ ਦਿਓ ਨਾ, ਵੇਖੋ ਜਿਵੇਂ ਸ਼ਰਾਬ ਦਾ ਠੇਕਾ ਹੈ, ਹਰ ਬੰਦਾ ਗੁੱਸਾ ਕਰਦਾ, ਸਾਡੇ ਪਿੰਡ ਠੇਕਾ ਖੁੱਲ ਗਿਆ ਜੀ, ਤਾਂ ਤੁਸੀਂ ਚਾਰ ਕਦੇ ਨਾ ਪੀਣ ਜਾਓ, ਠੇਕੇਦਾਰ ਹੀ ਜਾ ਕੇ ਰੋਏਗਾ ਮੁੱਖ ਮੰਤਰੀ ਕੋਲੇ ਵੀ ਮੇਰਾ ਕੈਂਸਲ ਕਰੋ ਜੀ, ਮੈਂ ਤਾਂ ਮਰ ਗਿਆ, ਮੇਰੇ ਤਾਂ ਸ਼ਰਾਬ ਹੀ ਨਹੀਂ ਵਿਕਦੀ। ਸਗੋਂ ਧੰਨਵਾਦ ਕਰਨਾ ਚਾਹੀਦਾ ਵੀ ਤੁਹਾਡੇ ਸ਼ਰਾਬੀਆਂ ਨੂੰ ਦੂਜੇ ਪਿੰਡ ਨਹੀਂ ਜਾਣਾ ਪੈਂਦਾ, ਪਿੰਡ 'ਚ ਹੀ ਮਿਲਣ ਲੱਗ ਗਈ ਹੈ। ਆਪਾਂ ਪੀਣੀ ਛੱਡ ਦੇਈਏ, ਠੇਕੇ ਵਾਲਾ ਕੀ ਕਰੇਗਾ? ਆਪਾਂ ਮੱਥੇ ਟੇਕਣੇ, ਆਪਾਂ ਪੁੱਛਾਂ ਪਾਉਣੀਆਂ, ਆਪਾਂ ਦਾਣੇ ਚਾਰ ਸੁੱਟ ਕੇ ਹੱਥ ਵਿਖਾਉਣੇ ਛੱਡ ਦਈਏ, ਬਾਬੇ ਕੀ ਕਰਨਗੇ? ਕੁਛ ਨਹੀਂ ਕਰ ਸਕਦੇ। ਇਹ ਤਾਂ ਰੋਟੀ ਖਾਈਏ ਸ਼ੱਕਰ ਸੇ, ਦੁਨੀਆਂ ਲੁੱਟ ਗਏ ਮੱਕਰ ਸੇ। ਜਿੱਦਣ ਆਪਾਂ ਹਟ ਗਏ, ਇਹਨਾਂ ਲੋਕਾਂ ਨੇ ਤੁਹਾਡੇ ਤੋਂ ਪਹਿਲਾਂ ਅੰਮ੍ਰਿਤ ਛਕ ਲੈਣਾ ਜੇ, ਸਮਝ ਇਹਨਾਂ ਨੂੰ ਵੀ ਆ ਜਾਣੀ ਵੀ ਇਹ ਜਿੱਦਣ ਠੀਕ ਹੋ ਗਏ ਨਾ ਸਾਨੂੰ ਕੁੱਟਣਾ ਵੀ ਹੈ। ਇਹ ਵੀ ਚੇਤਾ ਰੱਖਣਾ। ਮੇਰੇ ਨਾਲ ਇੱਕ ਬੰਬੇ ਤੋਂ ਇੱਕ ਹਿੰਦੂ ਪਰਿਵਾਰ ਦਾ ਬੱਚਾ, ਬੜੇ ਵੱਡੇ ਵਪਾਰੀ ਦਾ ਬੱਚਾ, ਉਹ ਹਰਿਦੁਆਰ ਚਲਾ ਗਿਆ, ਸਾਧੂ ਹੋ ਗਿਆ। ਹੁਣ ਉਹਨੂੰ ਚੱਲਦੇ ਚੱਲਦੇ ਸਮਝ ਆ ਗਈ ਵੀ ਸਿੱਖ ਧਰਮ ਬਹੁਤ ਵਧੀਆ ਹੈ। ਕਰਦੇ ਕਰਦੇ ਉਹ ਫਗਵਾੜੇ ਆ ਗਿਆ, ਇੱਥੋਂ ਉਹਨੂੰ ਚੇਸ਼ਟਾ ਸਿੱਖੀ ਦੀ ਲੱਗਣ ਲੱਗੀ। ਪਰ ਜੇ ਸਾਧੂਆਂ ਦੇ ਆਸ਼ਰਮ 'ਚ ਹੀ ਸੀਗਾ ਤੇ ਉਹ ਕਿਤੇ ਗਿਆ ਕਿਸੇ ਜ਼ਿਮੀਂਦਾਰ ਦੇ ਘਰ, ਦੁੱਧ ਮੰਗਣ ਗਿਆ ਕਿ ਰੋਟੀ ਮੰਗਣ ਗਿਆ, ਕਿ ਜੱਟ ਪੱਠੇ ਕੁਤਰਦਾ ਸੀ। ਉਹਨੇ ਕਿਹਾ ਬਾਬਾ ਆ ਜਾ ਆ ਜਾ, ਅੱਗੇ ਆ ਜਾ ਅੱਗੇ ਆ ਜਾ। ਉਹਨੇ ਟੋਕੇ ਤੇ ਜੋੜ ਲਿਆ, ਉਹਨੇ ਕਿਹਾ ਦੁੱਧ ਤੈਨੂੰ ਕਿਲੋ ਦਿਆਂਗਾ ਪਰ ਪੱਠੇ ਕੁਤਰ। ਇਹਨਾਂ ਪਖੰਡੀਆਂ ਨੇ ਭੱਜ ਜਾਣਾ ਜੀ ਉਸੇ ਦੇਣੀ। ਜਿੱਦਣ ਖਾਲਸਾ ਜੀ ਤੁਸੀਂ ਸੁਚੇਤ ਹੋ ਗਏ, ਜਿੱਦਣ ਤੁਸੀਂ ਜਾਗ ਪਏ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਮੇਰਾ ਗੁਰੂ ਕਹਿ ਰਿਹਾ, ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਚੋਰ ਪਤਾ ਇੱਕ ਦੂਜੇ ਨੂੰ ਕੀ ਕਹਿੰਦੇ, ਉਹ ਭੱਜ ਲਓ ਭੱਜ ਲਓ ਭੱਜ ਲਓ, ਮਾਲਕ ਆ ਗਏ ਮਾਲਕ ਆ ਗਏ ਮਾਲਕ ਆ ਗਏ। ਬਾਣੀ 'ਚ ਲਿਖਿਆ ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਆ ਗਏ ਜੇ ਮਾਲਕ, ਇਹਨਾਂ ਘਰ ਸਾਂਭ ਲੈਣਾ ਤੇ ਤੁਹਾਨੂੰ ਵੀ ਬੰਨ ਲੈਣਾ ਜੇ ਜੇ ਭੱਜਿਆ ਜਾਂਦਾ ਤੇ ਭੱਜ ਲਓ। ਪੁਰਾਣੇ ਜਿਹੜੇ ਮਹਾਤਮਾ ਸਾਧੂ ਕਹਿੰਦੇ ਹੁੰਦੇ ਸੀ, ਕਹਿੰਦੇ ਗੱਠੜੀ ਆਪਣੀ ਸੰਭਾਲ, ਤੈਨੂੰ ਹੋਰ ਨਾਲ ਕੀ, ਤੈਨੂੰ ਚੋਰ ਨਾਲ ਕੀ, ਆਪਣਾ ਘਰ ਸਾਂਭੀਏ ਆਪਾਂ, ਆਪਣੇ ਬੱਚਿਆਂ ਨੂੰ ਸਾਂਭੋ ਤੁਸੀਂ, ਕੋਈ ਕੀ ਕਰੇਗਾ, ਕੋਈ ਕੁਛ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਈਏ, ਬਿਨਾਂ ਗੁਰੂ ਗ੍ਰੰਥ ਸਾਹਿਬ ਤੋਂ ਕਿਸੇ ਨੂੰ ਮੱਥਾ ਨਾ ਟੇਕੀਏ, ਅੱਧੀਆਂ ਹੱਟੀਆਂ ਤਾਂ ਉਦਣ ਹੀ ਬੰਦ ਹੋ ਜਾਣਗੀਆਂ। ਫਿਰ ਤਾਂਤਰਿਕ ਵਿੱਦਿਆ ਵਾਲਿਆਂ ਤੋਂ ਆਪਣੇ ਆਪ ਨੂੰ ਪਰੇ ਕਰ ਲਓ, ਸਭ ਆਪਣੀਆਂ ਹੱਟੀਆਂ ਚੁੱਕ ਕੇ ਲੈ ਜਾਣਗੇ। ਜਿੱਦਣ ਸਾਚਾ ਗੁਰੂ ਲਾਧੋ ਰੇ ਦਾ ਹੋਕਾ ਦਿੱਤਾ ਸੀ ਨਾ, ਬਾਬੇ ਮੱਖਣ ਸ਼ਾਹ ਨੇ ਕਿੰਨੀਆਂ ਮੰਜੀਆਂ ਵਾਲੇ ਭੱਜੇ ਸੀ, ਤੇ ਜਿਹੜਾ ਸਭ ਤੋਂ ਵੱਡੀ ਮੰਜੀ ਵਾਲਾ ਸੀ ਉਹ ਤੇ ਗੋਲੀ ਚਲਾਉਣ ਤੇ ਉਤਰ ਆਇਆ ਸੀ ਧੀਰ ਮੱਲ। ਇੱਕੋ ਹੀ ਗੱਲ ਕਹੀ ਸੀ ਬਾਬੇ ਮੱਖਣ ਸ਼ਾਹ ਨੇ, ਡੰਡਾ ਲੈ ਕੇ ਬੰਦੇ ਨਹੀਂ ਸੀ ਕੁੱਟੇ, ਸਾਡੇ ਤੋਂ ਸਤਿਕਾਰ ਕਮੇਟੀ ਵਾਲੇ ਜੀ ਕੁੱਟਦੇ ਵੀ ਨੇ,
ਮੱਖਣ ਸ਼ਾਹ ਨੂੰ ਕੁੱਟਣੇ ਹੀ ਨਹੀਂ ਪਏ ਨਾ, ਉਹਨੇ ਇੱਕੋ ਪੱਲੂ ਫੇਰਿਆ ਕੋਠੇ ਤੇ ਚੜ੍ਹ ਕੇ, ਕਹਿੰਦਾ ਸਾਚਾ ਗੁਰੂ ਲਾਧੋ ਰੇ, ਸਾਚਾ ਗੁਰੂ ਲਾਧੋ ਰੇ। ਤੇ ਜਿਹੜੇ 22 ਮੰਜੀਆਂ ਲਾ ਕੇ ਬੈਠੇ ਸੀ ਭੱਜ ਗਏ, ਤੇ ਜਿਹਦੀ ਮੰਜੀ ਥੋੜੀ ਜਿਹੀ ਵੱਡੀ ਸੀ ਉਹ ਫਿਰ ਗੋਲੀ ਚਲਾਉਣ ਤੇ ਉੱਤਰ ਆਇਆ। ਉਹਨੇ ਸ਼ੀਹੇ ਮਸੰਦ ਨੂੰ ਕਿਹਾ, ਕਹਿੰਦਾ ਉਹ ਮਾਰ ਗੋਲੀ ਇਹਨੂੰ, ਇਹ ਤੇ ਲੈ ਬੈਠਾ ਸਾਨੂੰ। ਖਾਲਸਾ ਜੀ ਤੁਹਾਡਾ ਹੀ ਇਤਿਹਾਸ ਹੈ, ਤੁਹਾਡੇ ਗੁਰੂ ਦੇ ਘਰ ਦੇ ਸਿਧਾਂਤ ਨੇ, ਤੁਹਾਡੇ ਗੁਰੂ ਦੀ ਬਾਣੀ ਹੈ। ਸਾਡੀ ਕਿਸਮਤ ਉਦਣ ਡੁੱਬੀ ਹੈ ਜਿੱਦਣ, ਮੈਨੂੰ ਖਿਮਾ ਕਰਨਾ, ਅੱਜ ਸਾਡਾ ਗੁਰੂ ਗੁਰੂ ਨਾਨਕ ਨਹੀਂ ਹੈ। ਪਤਾ ਨਹੀਂ ਕਿਹਨੂੰ ਗੁਰੂ ਧਾਰ ਲਿਆ ਤੇ ਕਿਹੜੇ ਰਸਤੇ ਅਸੀਂ ਚਲੇ ਗਏ ਹਾਂ। ਕੰਮ ਕਰਨ ਨੂੰ ਕੋਈ ਤਿਆਰ ਨਹੀਂ ਹੈ, ਨਾਮ ਜਪਣ ਨੂੰ ਕੋਈ ਤਿਆਰ ਨਹੀਂ ਹੈ, ਵੰਡ ਛਕਣ ਨੂੰ ਕੋਈ ਤਿਆਰ ਨਹੀਂ ਹੈ ਜੀ। ਸਰਬੱਤ ਦਾ ਭਲਾ ਮੰਗਦੇ ਹਾਂ, 3 ਮਿੰਟ ਚ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਮੁਕਾਤੀ ਹੈ। 3 ਮਿੰਟ ਦੀ ਅਰਦਾਸ ਹੈ, ਉਹਦੇ ਚ ਕਹਿੰਦੇ ਜੀ ਅਸੀਂ ਤਾਂ ਜੀ ਸਵੇਰੇ ਉੱਠ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀ ਦੀ ਹੈ। ਪੁੱਛੋ ਕਰਦੇ ਕਿਹਦਾ ਉਹ? ਅੱਜ ਤੁਸੀਂ ਆਪਣੇ ਘਰ ਦੀ ਨੀਂਹ ਰੱਖਣ ਲੱਗਿਆਂ ਭਰਾ ਦਾ ਸਿਰ ਵੱਢ ਕੇ ਉਸ ਨੀਂਹ ਚ ਰੱਖਣ ਲਈ ਤਿਆਰ ਬੈਠੇ ਹੋ, ਸਰਬੱਤ ਦਾ ਭਲਾ ਮੰਗਣ ਵਾਲੇ ਹੋ। ਤੁਹਾਡੇ ਤੋਂ ਡਰਦੇ ਤੁਹਾਡੇ ਭਰਾ ਐਨ ਆਰ ਆਈ ਬਾਹਰੋਂ ਆਉਣੋਂ ਹਟ ਗਏ ਨੇ, ਉਹ ਕਹਿੰਦੇ ਨੇ ਕਦੋਂ ਨਾ ਭਤੀਜਾ ਹੀ ਵੱਢ ਦੇਵੇ ਕਿਤੇ। ਮੈਂ ਫਿਰ ਬੇਨਤੀ ਕਰਾਂ, ਸਰਬੱਤ ਦਾ ਭਲਾ ਤੁਹਾਡੀ ਅਰਦਾਸ ਨਹੀਂ ਹੈ, ਤੁਹਾਡੇ ਗੁਰੂ ਨਾਨਕ ਦਾ ਸਿਧਾਂਤ ਹੈ, ਤੁਹਾਡੇ ਗੁਰੂ ਨਾਨਕ ਦੇ ਘਰ ਦਾ ਪ੍ਰਿੰਸੀਪਲ ਹੈ। ਉੱਠਣ ਤੋਂ ਲੈ ਕੇ ਸੌਣ ਤੱਕ, ਜੰਮਣ ਤੋਂ ਲੈ ਕੇ ਮਰਨ ਤੱਕ ਧਿਆਨ ਰੱਖਣਾ ਕਿ ਤੁਹਾਡੇ ਕਿਸੇ ਕਰਮ ਨਾਲ ਕਿਸੇ ਨੂੰ ਦੁੱਖ ਤੇ ਨਹੀਂ ਜਾਂਦਾ, ਕਿਉਂਕਿ ਤੁਹਾਡਾ ਸਿਧਾਂਤ ਹੈ, ਤੁਸੀਂ ਸਰਬੱਤ ਦੇ ਭਲੇ ਦਾ ਧਰਮ ਕਮਾ ਰਹੇ ਹੋ। ਜਦੋਂ ਸਾਰਿਆਂ ਦਾ ਭਲਾ ਮੰਗੋਗੇ, ਇਹ ਸਿਧਾਂਤ ਹੈ। ਅੱਜ ਹਰ ਬੰਦਾ ਕਹਿੰਦਾ ਸਾਡੇ ਤੇ ਜੀ ਸਿੱਖਾਂ ਦੇ ਨਿਸ਼ਾਨ ਝੂਲਦੇ ਨੇ ਹਰ ਮੁਲਕ ਵਿੱਚ, ਧਾਗੇ ਤਵੀਤਾਂ ਨਾਲ ਝੂਲਦੇ ਨੇ ਨਾ। ਇੱਕ ਸਿਧਾਂਤ ਹੈ ਤੁਹਾਡੇ ਕੋਲ, ਜਿੱਥੇ ਜਾਏ ਬਈ ਹੈ ਭਲਾ ਕੀ ਹੈ, ਝੋਲ ਅੰਮ੍ਰਿਤ ਪੀਜੈ। ਇਸ ਪ੍ਰਿੰਸੀਪਲ ਨੇ, ਇਸ ਸਿਧਾਂਤ ਨੇ, ਇਸ ਗੁਰੂ ਘਰ ਦੇ ਮੌਲਿਕ ਸਿਧਾਂਤ ਨੇ ਅੱਜ ਅਰਬ ਕੰਟਰੀਆਂ ਵਿੱਚ ਵੀ ਗੁਰੂ ਦੇ ਨਿਸ਼ਾਨ ਚਲਾਏ ਨੇ। ਉਹਨਾਂ ਨੂੰ ਵੀ ਲੱਗਦਾ ਕਿ ਨਹੀਂ, ਸਿੱਖ ਕਿਸੇ ਦਾ ਬੁਰਾ ਕਰਨ ਵਾਲੀ ਕੌਮ ਨਹੀਂ ਹੈ। ਅਸੀਂ ਕਹਿੰਦੇ ਅਸੀਂ ਭਲਾ ਮੰਗਦੇ ਹਾਂ, ਮੰਗਣਾ ਛੱਡ ਦਿਓ, ਭਲਾ ਕਰਨਾ ਸ਼ੁਰੂ ਕਰੋ, ਵੇਖੋ ਫਿਰ ਦੁਨੀਆਂ ਤੁਹਾਡੀ ਹੁੰਦੀ ਕਿ ਨਹੀਂ ਹੁੰਦੀ। ਜਿਸ ਦਿਨ ਗੁਰੂ ਨਾਨਕ ਦਾ ਸਿਧਾਂਤ ਕਿਰਤ ਕਰਨੀ ਸ਼ੁਰੂ ਕਰ ਦਿਓਗੇ, ਨਾ ਤੁਹਾਨੂੰ ਮੰਗ ਕੇ ਖਾਣਾ ਪਏਗਾ, ਨਾ ਤੁਹਾਨੂੰ ਲੁੱਟਖੋ ਕਰਨੀ ਪਏਗੀ। ਜਿੱਦਣ ਨਾਮ ਜਪਣ ਲੱਗ ਜਾਓਗੇ, ਜਿਹੜੀ ਉਹ ਤ੍ਰਿਸ਼ਨਾ ਤੇ ਈਰਖਾ ਦੀ ਅਗਨੀ ਹੈ, ਉਹਦੇ ਚ ਸੜਨੋਂ ਬਚ ਜਾਓਗੇ। ਅੱਜ ਕੀ ਹੈ? ਤ੍ਰਿਸ਼ਨਾ ਕੀ ਹੈ ਕਿ ਮੇਰੇ ਕੋਲ ਕਿਉਂ ਨਹੀਂ ਹੈ, ਈਰਖਾ ਕੀ ਹੈ ਤੁਹਾਡੇ ਕੋਲ ਕਿਉਂ ਹੈ, ਐਸੇ ਅੱਗ ਜੀ ਸੜੀ ਜਾਂਦੇ ਹਾਂ, ਮੇਰੇ ਕੋਲ ਕਿਉਂ ਨਹੀਂ ਹੈ। ਇੱਕ ਤੇ ਤ੍ਰਿਸ਼ਨਾ ਹੈ, ਇੱਕ ਵੀ ਤੁਹਾਨੂੰ ਕਿਵੇਂ ਮਿਲ ਗਿਆ, ਮੈਨੂੰ ਕਿਉਂ ਨਹੀਂ ਮਿਲਿਆ, ਜਿਹੜਾ ਤੁਹਾਨੂੰ ਮਿਲਿਆ ਉਹ ਮੈਨੂੰ ਸਾੜੀ ਜਾਂਦਾ ਹੈ। ਤੀਜਾ ਸੀ ਵੰਡ ਕੇ ਛਕਣਾ। ਜਿੱਦਣ ਵੰਡ ਕੇ ਛਕਣ ਲੱਗ ਜਾਓਗੇ, ਦੁਨੀਆਂ ਤੁਹਾਨੂੰ ਗੁਲਵਕੜੀਆਂ ਪਾਏਗੀ ਕਿ ਆਪਣੇ ਕੋਲੋਂ ਕਦੇ ਕੁਝ ਵੰਡਿਆ? ਅੱਜ ਤੁਹਾਨੂੰ ਬੜੇ ਲੋਕ ਮਿਲਣਗੇ, ਇਹ ਜੀ ਸੇਵਾ ਕਰਾਉਂਦੇ ਨੇ, ਪੁੱਛੋ ਪੱਲਿਓ ਕਿੰਨੇ ਪੈਸੇ ਪਾਉਂਦੇ ਨੇ। ਮੈਂ ਤੇ ਦਿੱਲੀ ਦਾ ਕਹਿ ਸਕਦਾ, ਮੈਂ ਤਾਂ ਬੜੀ ਬੇਬਾਕੀ ਨਾਲ ਕਹਿੰਦਾ, ਜਿਹਨੂੰ ਪੁੱਛੋ ਸੇਵਾ ਕਰਦੇ ਆ, ਬਹੁਤ ਅੱਛੀ ਗੱਲ ਹੈ ਜੀ। ਫਿਰ ਹੌਲੀ ਹੌਲੀ ਕੰਮ ਧੰਦਾ ਕੀ ਹੈ, ਬਾਅਦ ਚ ਪਤਾ ਲੱਗਦਾ ਕੰਮ ਧੰਦਾ ਵੀ ਇਹੋ ਹੀ ਹੈ। ਮੇਰੀ ਗੱਲ ਸਮਝ ਗਏ ਤੁਸੀਂ? ਪੁੱਛੋ ਕਰਦੇ ਕੀ ਹੋ? ਗਿਆਨੀ ਜੀ ਸੇਵਾ ਕਰਦੇ ਆ, ਬਹੁਤ ਅੱਛੀ ਗੱਲ ਹੈ ਜੀ। ਫਿਰ ਪੁੱਛੇ ਵੀ ਕੰਮ ਧੰਦਾ ਕੀ ਹੈ? ਆਟੋ ਰਿਕਸ਼ਾ ਚਲਾਉਂਦੇ ਹੋ, ਰਿਕਸ਼ਾ ਚਲਾਉਂਦੇ ਹੋ, ਕੋਈ ਮੂੰਗਫਲੀ ਦੀ ਰੇਹੜੀ ਲਾਉਂਦੇ ਹੋ, ਕੇਲੇ ਵੇਚਦੇ ਹੋ, ਸੇਬ ਵੇਚਦੇ ਹੋ, ਕਿਤੇ ਕੋਈ ਖੋਖੇ ਤੇ ਚਾਹ ਬਣਾ ਕੇ ਵੇਚਦੇ ਹੋ, ਫਿਰ ਬਾਅਦ ਚ ਪਤਾ ਲੱਗਾ ਵੀ ਕੰਮ ਵੀ ਇਹੋ ਹੀ ਹੈ, ਇਹੋ ਹੀ ਸੇਵਾ ਹੈ। ਭੁੱਖੇ ਮੁੱਲਾ ਘਰੇ ਮਸੀਤ, ਆਪਣੇ ਘਰ ਨੂੰ ਹੀ ਮਸੀਤ ਬਣਾਇਆ ਹੋਇਆ ਭੁੱਖੇ ਮੁੱਲਾ ਨੇ। ਅੱਜ ਵੀ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਨੇ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ, ਪਾਈਏ। ਸਾਰੇ ਸੁੱਖਾਂ ਦਾ ਦਾਤਾ ਇੱਕੋ ਹੀ ਹੈ, ਉਹ ਸਤਿਗੁਰੂ ਹੈ। ਇੱਕ ਵਾਰੀ ਨਹੀਂ, ਕਿੰਨੇ ਵਾਰੀ ਤੁਹਾਨੂੰ ਜਪਜੀ ਸਾਹਿਬ ਦੇ ਵਿੱਚ ਪੜਾਇਆ, ਤੇ ਤੁਸੀਂ ਜਪਜੀ ਸਾਹਿਬ ਨੂੰ ਪੜ੍ਹਨ ਦੀ ਥਾਂ ਤੇ ਤੁਸੀਂ ਜਪਜੀ ਸਾਹਿਬ ਨੂੰ ਗਿਣਨਾ ਸ਼ੁਰੂ ਕਰਤਾ। 125,000 ਪਾਠ ਹੋ ਗਿਆ ਜਪਜੀ ਸਾਹਿਬ ਦਾ। ਪੁੱਛੋ ਵੀ ਜਪਜੀ ਸਾਹਿਬ ਦੇ ਸਿੱਖ ਕਿੰਨੇ ਬਣੇ? ਜਿਵੇਂ ਸੁਖਮਣੀ ਸਾਹਿਬ ਹੈ, ਸੁਖਮਣੀ ਸੁਸਾਇਟੀ ਦੇ ਪ੍ਰਧਾਨ ਕਿੰਨੇ ਨੇ ਇਹ ਤਾਂ ਮੈਂ ਦੱਸ ਸਕਦਾ ਤੁਹਾਨੂੰ, ਪਰ ਸੁਖਮਣੀ ਸਾਹਿਬ ਦੇ ਸਿੱਖ ਕਿੰਨੇ ਨੇ ਇਹ ਪਤਾ ਨਹੀਂ। ਤੁਹਾਡਾ ਗੁਰੂ ਇੱਕੋ ਹੀ ਗੱਲ ਕਹਿੰਦਾ ਹੈ ਕਿ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਤੁਹਾਡੀ ਮਤ ਵਿੱਚ ਜਵਾਹਰਾਤ ਪੈਦਾ ਹੋਣਗੇ, ਤੁਹਾਡੀ ਮਤ ਵਿੱਚ ਰਤਨ ਪੈਦਾ ਹੋਣਗੇ, ਤੁਹਾਡੀ ਮਤ ਵਿੱਚ ਜਵਾਹਰਾਤ ਮੋਤੀ ਪੈਦਾ ਹੋਣਗੇ। ਤੁਸੀਂ ਵੇਖ ਲਓ, ਜਿੰਨਾ ਪੜ੍ਹਿਆ, ਜਿੰਨਾ ਵੱਧ ਤੋਂ ਵੱਧ ਪੜ੍ਹਿਆ ਮਨੁੱਖ ਹੈ, ਅਖੀਰ ਉਹਦੇ ਜੇਬ ਦੇ ਨਾਲ ਕੇਵਲ ਇੱਕ ਪੈਨ ਬਾਕੀ ਰਹਿ ਜਾਂਦਾ ਹੈ। ਬਸ ਉਹੀ ਗੱਲ ਹੈ ਵੀ ਨਲਾਇਕ ਬੱਚੇ ਦਾ ਬਸਤਾ ਭਾਰਾ ਹੁੰਦਾ ਹੈ, ਲਾਇਕ ਬੱਚੇ ਦਾ ਬਸਤਾ ਭਾਰਾ ਨਹੀਂ ਹੁੰਦਾ। ਸਾਰੇ ਸੁੱਖਾਂ ਦਾ ਦਾਤਾ ਗੁਰੂ ਹੈ, ਔਰ ਇਹ ਜਪਜੀ ਸਾਹਿਬ 'ਚ ਲਿਖਿਆ ਹੋਇਆ ਹੈ। ਔਰ ਇੱਕ ਵਾਰੀ ਨਹੀਂ, ਜਪਜੀ ਸਾਹਿਬ ਦੇ ਸਿੱਖ ਬਣਨ ਵਾਲੇ ਨੂੰ ਕਿਹਾ ਹੈ ਕਿ ਤੂੰ ਰੋਜ਼ ਪੁੱਛਣਾ ਹੈ ਕਿ ਗੁਰਾ ਇੱਕ ਦੇ ਬੁਝਾਈ, ਗੁਰਾ ਇੱਕ ਦੇ ਬੁਝਾਈ, ਗੁਰਾ। ਹੁਣ ਇਹਨੂੰ ਪੜ੍ਹੀ ਜਾਂਦੇ ਗੁਰਾਂ, ਪਾਠ ਵੀ ਗਲਤ ਪੜ੍ਹਦੇ ਆ, ਅਰਥ ਵੀ ਗਲਤ ਕਰਦੇ ਆ। ਇਹਨੂੰ ਗੁਰਾਂ ਨਹੀਂ ਕਹਿਣਾ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਾਰੇ ਜੀਵਾਂ ਦਾ ਦਾਤਾ ਕੌਣ ਹੈ? ਸਾਰੇ ਸੁੱਖ ਦੇਣ ਵਾਲਾ ਕੌਣ ਹੈ? ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ ਕੌਣ ਹੈ? ਦੇਖੋ ਸਾਡੇ ਸਾਹਮਣੇ ਬੜੀ ਸੋਹਣੀ ਇੱਕ ਤਸਵੀਰ ਹੈ ਕਿ ਹਿੰਦੁਸਤਾਨ ਵਿੱਚ 33 ਕਰੋੜ ਦੇਵੀ ਦੇਵਤੇ ਨੇ। ਇਹਦਾ ਅਰਥ ਕੀ ਹੈ? ਵੀ ਇਹ ਤਾਂ ਦੇਵਤਿਆਂ ਦੀ ਧਰਤੀ, ਇਹਦਾ ਅਰਥ ਅਸੀਂ ਇਹ ਕੀਤਾ ਹੈ ਨਾ? ਇਹਦਾ ਅਰਥ ਹੈ ਵੀ ਹੁਣ ਦੱਸੋ ਤੁਹਾਨੂੰ ਕੀ ਚਾਹੀਦਾ? ਪਾਣੀ ਵੀ ਜਾਓ ਜਲ ਦੇਵਤੇ ਨੂੰ ਪੂਜੋ। ਕੀ ਚਾਹੀਦਾ ਤੁਹਾਨੂੰ? ਅੱਗ ਫਿਰ ਅਗੜ ਦੇਵਤੇ ਨੂੰ ਪੂਜੋ। ਤੁਹਾਨੂੰ ਕੀ ਚਾਹੀਦਾ? ਹਵਾ ਫਿਰ ਉਸ ਦੇਵਤੇ ਨੂੰ ਪੂਜੋ। ਇਸੇ ਕਰਕੇ ਸਭ ਦੇਵੀ ਦੇਵਤਿਆਂ ਦੀ ਪੂਜਾ ਵੱਖਰੀ ਹੈ, ਸਮਾਂ ਵੱਖਰਾ ਹੈ, ਸਮੱਗਰੀ ਵੱਖਰੀ ਹੈ, ਉਹਨਾਂ ਦੇ ਮੰਤਰ ਵੱਖਰੇ ਨੇ, ਉਹਨਾਂ ਦੀਆਂ ਦਾਤਾਂ ਵੱਖਰੀਆਂ ਨੇ। ਮੁਬਾਰਕ ਨੇ ਜਿਹੜੇ ਭਾਈ ਇਸ ਉਹਨਾਂ ਦੀ ਪੂਜਾ ਕਰਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਮਨੌਤ ਹੈ। ਪਰ ਜਿੱਥੇ ਤੁਸੀਂ ਬੈਠੇ ਹੋ ਇੱਥੇ ਤਾਂ ਦੇਵਾਨ ਦੇਵ ਉਪਮਾ ਮਹਾਨ, ਇੱਥੇ ਤਾਂ ਦੇਵਤਿਆਂ ਦਾ ਦੇਵਤਾ ਸਤਿਗੁਰੂ ਹੈ, ਉਹਦੀ ਮਹਾਨ ਉਪਮਾ ਹੈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕਿ ਸ਼ਰਣੀ ਪਾਈਏ। ਗੁਰੂ ਦੀ ਸ਼ਰਨ ਵਿੱਚ ਆ ਜਾਓ। ਸ਼ਰਨ ਵਿੱਚ ਆਉਣ ਦੇ ਅਰਥ ਜਿਹੜੇ ਨੇ ਉਹ ਤੁਸੀਂ ਕਿਸੇ ਅਮਰੀਕਾ ਵਾਲੇ ਨੂੰ ਫੋਨ ਕਰਕੇ ਪੁੱਛਿਓ ਵੀ ਪਤਾ ਲੱਗਾ ਉੱਥੇ ਬੜੇ ਸਾਰੇ ਲੋਕ ਅਮਰੀਕਾ ਦੇ ਵਿੱਚ ਸ਼ਰਨ ਮੰਗਦੇ ਨੇ। ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ, ਇਹ ਇਹਨੇ ਬੜਾ ਖੁਆਰ ਕੀਤਾ ਸਾਨੂੰ। ਜ਼ਰੂਰ ਕਰਿਓ ਫੋਨ ਅਮਰੀਕਾ ਦੇ ਵਿੱਚ ਵੀ ਉੱਥੇ ਪਤਾ ਲੱਗਾ ਵੀ ਜਿਹੜੇ ਲੋਕ ਜਾਂਦੇ ਨੇ ਉਹ ਸ਼ਰਨ ਮੰਗਦੇ ਨੇ, ਉਹਨੂੰ ਕਹਿੰਦੇ ਨੇ ਪੋਲੀਟੀਕਲ ਅਸਾਇਲਮ। ਉੱਥੇ ਜਾ ਕੇ ਨਾ ਮੈਕਸੀਕੋ ਦੀ ਕੰਧ ਟੱਪ ਕੇ ਤੋਂ ਕਹਿੰਦੇ ਨੇ ਵੀ ਅਸੀਂ ਜਿਸ ਜਿਹੜੇ ਮੁਲਕ ਚੋਂ ਆਏ ਹਾਂ ਨਾ, ਸਾਨੂੰ ਖਤਰਾ ਹੈ, ਪਤਾ ਹੀ ਨਹੀਂ ਕਿੱਦਾਂ ਜਾਨ ਬਚਾ ਕੇ ਭੱਜੇ ਹਾਂ ਅਸੀਂ, ਕਿਹੜਾ ਸਮੁੰਦਰ ਟੱਪਿਆ, ਕਿਹੜਾ ਜੰਗਲ ਲੰਘਿਆ, ਕਿਹੜੀ ਕੰਧ ਟੱਪੀ ਹੈ, ਬੋੜੀ 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 ਬੋੜੀ, ਮਰ ਗਏ, ਲੁੱਟੇ ਗਏ, ਹੁਣ ਨਾ ਕੱਢਿਓ, ਬਾਹਰ ਨਾ ਕੱਢਿਓ, ਅਸੀਂ ਮਰ ਜਾਣਾ ਜੇ। ਇਹ ਜਾ ਕੇ ਅਮਰੀਕਾ ਦੀ ਹਰ ਕੋਰਟ ਦੇ ਵਿੱਚ ਹਰ ਪੰਜਾਬੀ ਕਹਿੰਦਾ ਜਿਹੜਾ ਪੋਲੀਟੀਕਲ ਅਸਾਇਲਮ ਲੈਂਦਾ। ਤੇ ਫਿਰ ਅਮਰੀਕਾ ਕੀ ਕਹਿੰਦਾ? ਉਹ ਕਹਿੰਦਾ ਠੀਕ ਹੈ ਰਹੋ ਤੁਸੀਂ, ਅਸੀਂ ਤੁਹਾਡੇ ਬੱਚੇ ਵੀ ਮੰਗਾ ਦਿੰਦੇ ਹਾਂ। ਉੱਥੇ ਜਾ ਕੇ ਤੁਹਾਨੂੰ ਪਤਾ ਲੱਗ ਗਿਆ, ਇੱਥੇ ਆ ਕੇ ਨਹੀਂ ਪਤਾ ਲੱਗਿਆ, ਗੁਰੂ ਦੇ ਦਰ ਤੇ ਆ ਕੇ ਕਹੋ ਖਾਂ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ, ਕਹੋ ਦਾਤਾ ਨਾ ਕੱਢੀ ਆਪਣੇ ਗੁਰਦੁਆਰੇ ਚੋਂ, ਮੈਂ ਲੁੱਟਿਆ ਜਾਵਾਂਗਾ, ਮੈਂ ਪੁੱਟਿਆ ਜਾਵਾਂਗਾ, ਮੈਂ ਮਾਰਿਆ ਜਾਵਾਂਗਾ। ਮੈਂ ਇੱਕ ਬੇਨਤੀ ਕਰਾਂ, ਕੋਈ ਤੇ ਸਾਨੂੰ ਭੂਤਾਂ ਨੇ ਮਾਰ ਲਿਆ, ਤੇ ਕੁਝ ਭੂਤਾਂ ਵਰਗੇ ਜਿਹੜੇ ਬੰਦੇ ਨੇ ਸਾਨੂੰ ਉਹਨਾਂ ਨੇ ਮਾਰ ਲਿਆ, ਉਹਦੇ ਕਹੀ ਜਾਂਦੇ ਆ ਤੁਮਰੀ ਸ਼ਰਨ ਤੁਮਾਰੀ ਆਸਾ ਸਤਿਗੁਰ ਆਇਓ ਸ਼ਰਨ ਤੁਹਾਰੀ। ਜੇ ਸ਼ਰਨ ਹੀ ਆਉਣਾ ਤਾਂ ਉਵੇਂ ਬੋੜੀ ਬੋੜੀ ਕਰੋ ਜਿਵੇਂ ਅਮਰੀਕਾ ਵਾਲੇ ਉਹ ਸਾਡੇ ਬੱਚੇ ਕਰਦੇ, ਉੱਥੇ ਜਾ ਕੇ ਲੁੱਟੇ ਗਏ ਜੀ, ਮਾਰੇ ਗਏ ਜੀ। ਉੱਥੇ ਅੰਡਰਟੇਕਿੰਗ ਦੇਣੀ ਪੈਂਦੀ ਹੈ, ਲਿਖ ਕੇ ਦੇਣਾ ਪੈਂਦਾ ਕਿ ਜੇ ਮੈਂ ਵਾਪਸ ਗਿਆ ਤੇ ਮੈਂ ਮਰ ਜਾਣਾ ਹੈ। ਕਹੋ ਗੁਰੂ ਨੂੰ ਕਿ ਮਹਾਰਾਜ ਜੇ ਤੇਰੇ ਦਰ ਤੋਂ ਵਾਪਸ ਗਿਆ ਸੀ ਮਰ ਜਾਂਗੇ। ਫਿਰ ਦੱਸਿਓ ਵੀ ਉਹ ਤਾਂ ਅਮਰੀਕਾ ਵਾਲੇ ਤੇ ਸਿਰਫ ਇੱਕ ਪਾਸਪੋਰਟ ਹੀ ਦਿੰਦੇ ਨੇ ਜਾਂ ਇੱਕ ਵਰਕ ਪਰਮਿਟ ਦੇ ਦਿੰਦੇ ਨੇ ਵੀ ਚੱਲ ਠੀਕ ਹੈ ਕੰਮ ਕਰਨ ਦਾ, ਕਰੀ ਜਾ ਟੈਕਸ ਭਰੀ ਜਾ। ਇਸ ਦਰ ਤੇ ਜਿਹਨੇ ਆ ਕੇ ਇਹ ਗੱਲ ਕਹੀ ਹੈ, ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਆਇਆ ਇਹ ਗੱਲ ਕੀਤੀ ਸੀ ਕਿਰਪਾ ਰਾਮ ਪੰਡਿਤ ਨੇ। ਜੇ ਤੁਹਾਨੂੰ ਕੋਈ ਪੁੱਛੇ ਨਾ ਵੀ ਕੀਤੀ ਗਿਆਨੀ ਜੀ ਕਿਸੇ ਨੇ, ਹਾਂ ਭਾਈ ਕੀਤੀ ਹੈ, ਕਿਰਪਾ ਰਾਮ ਪੰਡਿਤ ਨੇ ਕੀਤੀ ਹੈ, ਕਸ਼ਮੀਰ ਤੋਂ ਆ ਕੇ ਕੀਤੀ ਹੈ, ਬੌੜੀ ਕੀਤੀ ਹੈ। ਉਹਨੇ ਕਿਹਾ ਮਰ ਜਾਂਗੇ ਮਹਾਰਾਜ ਜੇ ਅਸੀਂ ਵਾਪਸ ਚਲੇ ਗਏ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕੋਈ ਨਹੀਂ ਰਹੋ ਤੁਸੀਂ ਇੱਥੇ, ਸ਼ਹਾਦਤ ਦਿੱਤੀ ਗੁਰੂ ਨੇ ਉਹਨਾਂ ਵਾਸਤੇ, ਤੁਹਾਡਾ ਸਤਿਗੁਰੂ ਤੁਹਾਡੇ ਲਈ ਕੁਛ ਵੀ ਨਹੀਂ ਕਰੇਗਾ, ਪਰ ਇਹ ਗੱਲ ਯਾਦ ਰੱਖਣਾ ਕਿਰਪਾ ਰਾਮ ਇਮਾਨਦਾਰੀ ਨਾਲ ਆਇਆ ਸੀ। ਪਤਾ ਤੁਹਾਨੂੰ ਫਿਰ ਕਿਰਪਾ ਸਿੰਘ ਬਣਿਆ ਸੀ। ਉਸ ਤੋਂ ਬਾਅਦ ਉਹ ਕਿਰਪਾ ਸਿੰਘ ਬਣਿਆ, ਜਿਹੜੇ ਚਮਕੌਰ ਸਾਹਿਬ ਦੇ ਸ਼ਹੀਦ ਨੇ ਉਹਨਾਂ ਵਿੱਚ ਇੱਕ ਨਾਂ ਕਿਰਪਾ ਸਿੰਘ ਉਸ ਪੰਡਿਤ ਦਾ ਵੀ ਹੈ। ਇਮਾਨਦਾਰੀ ਨਾਲ ਆ ਕੇ ਗੁਰੂ ਨੂੰ ਕਿਹੋ, ਜੇ ਤੇਰੀ ਸ਼ਰਨ ਵਿੱਚ ਆਏ ਆ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਤੁਹਾਨੂੰ ਤੇ ਮਹਾਰਾਜ ਰੋਜ਼ ਕਹਿੰਦੇ ਨੇ ਰਹਿ ਰਸ ਇਹ ਕਰ ਭਾਈ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਭਰੇ ਕੀ ਰਾਖੋ ਸ਼ਰਮਾ। ਹਾਂਜੀ
ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਆ।
ਦਰਸ਼ਨ ਭੇਟਤ ਹੋਤ ਅਨੰਦਾ, ਜਿਹਦੇ ਦਰਸ਼ਨ ਕੀਤਿਆਂ ਆਨੰਦ ਮਿਲਦਾ ਹੈ। ਇੱਥੇ ਗੁਰਦੁਆਰੇ ਆ ਕੇ ਗੁਰੂ ਦੇ ਅੱਗੇ ਖਲੋ ਕੇ ਜੋ ਬੰਦਾ ਆਪਣੇ ਰੋਣੇ ਰੋਣ ਲੱਗਦਾ, ਜਿਉਂ ਰੋਣੇ ਰੋਣ ਲੱਗਦਾ, ਕਈ ਵਾਰੀ ਤਾਂ ਸੇਵਾਦਾਰ ਨੂੰ ਕਹੀਦਾ ਵੀ ਇਹਨੂੰ ਫੜ ਕੇ ਪਰੇ ਕਰ। ਜਿਸ ਗੁਰੂ ਦੇ ਦਰਸ਼ਨ ਕੀਤਿਆਂ ਆਨੰਦ ਮਿਲਣਾ ਸੀ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ। ਗੁਰਦੁਆਰੇ ਨੂੰ ਵੇਖ ਕੇ ਸਿੱਖ ਨੂੰ ਚਾਅ ਚੜਦਾ, ਅੰਦਰ ਆ ਜਾਏ ਤੇ ਖੇੜਾ ਆ ਜਾਂਦਾ। ਹੁਣ ਤੁਸੀਂ ਕਹੋਗੇ ਜੀ ਉਹ ਜਿਹੜੇ ਰੋਂਦੇ ਨੇ, ਰੋਂਦੇ ਇਸ ਕਰਕੇ ਨੇ ਉਹਨਾਂ ਨੂੰ ਕਿਸੇ ਨੇ ਘੱਲਿਆ ਹੈ ਵੀ ਜਿੰਨਾ ਰੋਏਗਾ ਨਾ ਉਨਾ ਕੰਮ ਛੇਤੀ ਹੋ ਜਾਏਗਾ ਤੇਰਾ। ਉਹਨਾਂ ਨੂੰ ਪੜ੍ਹਾ ਕੇ ਉਸ ਤਰੀਕੇ ਦਾ ਔਰ ਸਿਖਾ ਕੇ ਉਸ ਤਰੀਕੇ ਦਾ ਘੱਲਿਆ। ਇਹਦਾ ਅਰਥ ਇਹ ਨਹੀਂ ਕਿ ਗੁਰੂ ਕੋਲ ਆ ਕੇ ਰੋਣਾ ਆ ਨਹੀਂ ਸਕਦਾ, ਸਾਡਾ ਦੁੱਖ ਸੁੱਖ ਇਹਦੇ ਕੋਲ ਹੀ ਹੈ, ਪਰ ਇਹ ਫਿਰ ਜ਼ਿੰਦਗੀ 'ਚ ਇੱਕ ਵਾਰੀ ਹੋਣਾ ਚਾਹੀਦਾ, ਰੋਜ਼ ਨਹੀਂ ਹੋਣਾ ਚਾਹੀਦਾ। ਕਿਰਪਾ ਰਾਮ ਹੋ ਰਹੀ, ਇੱਕ ਦਿਨ ਹੀ ਆ ਕੇ ਰੋਏ ਹੋਣਗੇ, ਰੋਜ਼ ਨਹੀਂ ਰੋਏ ਫਿਰ। ਪਿਤੇ ਵੀ ਚੇਤਾ ਰੱਖਣਾ ਨਾ ਕਿ ਬੀਸ ਬਿਸਵੇ ਗੁਰ ਕਾ ਮਨ ਮਨ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਨ। ਮਹਾਰਾਜ ਕਹਿੰਦੇ ਨੇ ਕਿ ਦਰਸ਼ਨ ਭੇਟਤ ਹੋਤ ਆਨੰਦਾ ਦੁੱਖ ਗਿਆ ਹਰ ਗਾਈਏ, ਦੁੱਖ ਚਲੇ ਜਾਣਗੇ ਜਦੋਂ ਤੁਸੀਂ ਉਸ ਮਾਲਕ ਦਾ ਸਿਮਰਨ ਕਰੋਗੇ, ਭਗਤੀ ਕਰੋਗੇ, ਪਾਠ ਕਰੋਗੇ। ਮਨ ਮੇਰੋ ਗੱਜ ਜੇਵਾ ਮੇਰੀ ਕਾਤੀ, ਮਪ ਮਪ ਕਾਟੋ ਜਮ ਕੀ ਫਾਂਸੀ। ਤੁਸੀਂ ਉਹਨਾਂ ਭਗਤਾਂ ਦੇ ਸੇਵਕ ਹੋ ਭਾਈ। ਉਹ ਕਹਿੰਦੇ ਅਸੀਂ ਤਾਂ ਮਨ ਦਾ ਹੀ ਮੀਟਰ ਬਣਾ ਲਿਆ, ਜ਼ਬਾਨ ਦੀ ਕੈਂਚੀ ਬਣਾ ਲਈ ਹੈ। ਹੁਣ ਕੈਂਚੀ ਤੇ ਮੇਰੀ ਜ਼ਬਾਨ ਵੀ ਹੈ, ਤੁਹਾਡੀ ਵੀ ਹੈ, ਪਰ ਕੁਤਰਾ ਕੁਤਰਾ ਭੈਣਾਂ ਭਰਾਵਾਂ ਦਾ ਹੀ ਕਰੀ ਜਾਂਦੀ, ਆਂਢੀਆਂ ਗੁਆਂਢੀਆਂ ਦਾ ਹੀ ਕਰੀ ਜਾਂਦੀ ਹੈ। ਕੱਟਣੀ ਜਮਾਂ ਦੀ ਫਾਂਸੀ ਸੀ ਤਾਂ ਅਸੀਂ ਇਸ ਜ਼ਬਾਨ ਨਾਲ ਰਿਸ਼ਤੇ ਕੱਟੀ ਤੁਰੇ ਆਉਂਦੇ ਹਾਂ, ਆਪਣੀਆਂ ਸਾਂਝਾਂ ਕੱਟੀ ਤੁਰੇ ਆਉਂਦੇ ਹਾਂ। ਕਿਉਂਕਿ ਉਹਨੂੰ ਏਦਾਂ ਵੀ ਲੱਗਦਾ ਵੀ ਜੇ ਅਸੀਂ ਧਰਮ ਦੀ ਗੱਲ ਠੀਕ ਤਰੀਕੇ ਨਾਲ ਕਰਾਂਗੇ ਤੇ ਪਤਾ ਨੀ ਧਰਮਾਂ ਦੇ ਵਿੱਚ ਕੋਈ ਫਰਕ ਪੈ ਜਾਏਗਾ। ਨਹੀਂ, ਮੈਂ ਤੁਹਾਨੂੰ ਗੁਰੂ ਦੀ ਹਜ਼ੂਰੀ ਚ ਕਹਿੰਦਾ ਕਦੇ ਫਰਕ ਨਹੀਂ ਪਏਗਾ। ਸਗੋਂ ਦੂਜੇ ਧਰਮ ਦਾ ਬੰਦਾ ਵੀ ਆ ਕੇ ਤੁਹਾਨੂੰ ਕਵੇਗਾ ਵੀ ਸਾਨੂੰ ਸੇਧ ਮਿਲੀ ਹੈ, ਸਾਨੂੰ ਠੀਕ ਰਸਤਾ ਮਿਲਿਆ, ਸਾਨੂੰ ਬਹੁਤ ਪ੍ਰੇਰਣਾ ਮਿਲੀ ਹੈ। ਹਾਂ, ਕਿਸੇ ਦੇ ਧਰਮ ਦੇ ਵਿਰੁੱਧ ਨਹੀਂ ਬੋਲਣਾ ਚਾਹੀਦਾ, ਪਰ ਆਪਣੇ ਧਰਮ ਦੇ ਵਿੱਚ ਸਾਨੂੰ ਆਪਣੀ ਗੱਲ ਕਹਿਣ ਲੱਗਿਆਂ ਵੀ ਜਿਹਦੀ ਬਾਜਰੀ ਖਾਈਏ ਉਹਦੀ ਹਾਜ਼ਰੀ ਤਪੇ ਭਾਈ, ਜ਼ਿੰਮੇਵਾਰੀ ਨਾ ਭਰਨੀ ਚਾਹੀਦੀ। ਹਾਂਜੀ,
ਹਰ ਰਸ ਪੀਵ ਹੋ ਪਾਈ,
ਹਰੀ ਰਸ ਨਾਮ ਰਸ, ਪਰਮਾਤਮਾ ਦੀ ਪ੍ਰੇਮਾ ਭਗਤੀ ਦਾ ਰਸ ਪੀਣਾ ਚਾਹੀਦਾ, ਚੱਖਣਾ ਚਾਹੀਦਾ।
ਨਾਮ ਜਪ ਹੋ ਨਾਮੋ ਆਰਾਧ ਹੋ ਗੁਰਪੂਰੇ ਕੀ ਸਰਨਾਈ।
ਨਾਮ ਜਪਣਾ ਚਾਹੀਦਾ, ਨਾਮ ਦੀ ਆਰਾਧਨਾ ਕਰਨੀ ਚਾਹੀਦੀ ਹੈ ਤੇ ਸ਼ਰਨ ਗੁਰੂ ਪੂਰੇ ਦੀ ਰੱਖਣੀ ਚਾਹੀਦੀ ਹੈ। ਇਹ ਵੀ ਚੇਤਾ ਰੱਖਣਾ ਕਿ ਸਿੰਘ ਸ਼ਰਨ ਕੱਤ ਜਾਈਏ ਜਾਂ ਜੁੰਬਕ ਗ੍ਰਸ ਹੈ। ਉਸ ਸ਼ੇਰ ਦੀ ਸ਼ਰਨ ਜਾਣ ਦਾ ਕੀ ਫਾਇਦਾ ਹੈ ਜਿੱਥੇ ਗਿੱਦੜ ਵੀ ਤੁਹਾਨੂੰ ਡਰਾਉਣ ਤੇ ਤੁਸੀਂ ਗਿੱਦੜਾਂ ਤੋਂ ਡਰ ਜਾਓ। ਕਦੇ ਤੁਸੀਂ ਵੇਖਿਆ ਵੀ ਅਮਰੀਕਾ ਤੋਂ ਬਿਨਾਂ ਵੀ ਲੋਕ ਕਿਸੇ ਹੋਰ ਮੁਲਕ ਚ ਜਾ ਕੇ ਸ਼ਰਨ ਮੰਗਦੇ ਹੋਣ? ਇਹ ਅਮਰੀਕਾ ਹੀ ਹੈ ਜਿਹੜਾ ਆਪਣੀ ਸ਼ਰਨ ਵਿੱਚ ਆਏ ਬੰਦੇ ਦੀ ਬਾਂਹ ਫੜਦਾ, ਬਾਂਹ ਹਿੰਮਤ ਰੱਖਦਾ। ਤੁਸੀਂ ਵੇਖਿਆ ਨਾ ਕਿੰਨੀ ਹਿੰਮਤ ਕੀਤੀ ਟਰੂਡੋ ਨੇ, ਜੋ ਬਾਈਡਨ ਨੇ, ਉਹਨੇ ਹਿੰਦੁਸਤਾਨ ਨੂੰ ਕਿਹਾ, ਉਹਨੇ ਕਿਹਾ ਨਹੀਂ ਅਸੀਂ ਇਹ ਨਹੀਂ ਬਰਦਾਸ਼ਤ ਕਰ ਸਕਦੇ ਕਿ ਕੋਈ ਸਾਡੇ ਮੁਲਕ ਦਾ ਸਿਟੀਜਨ ਹੋਵੇ ਔਰ ਤੁਸੀਂ ਉਹਨੂੰ ਮਾਰਨ ਦੀ ਕੋਸ਼ਿਸ਼ ਕਰੋ ਨਾ। ਹਾਂ, ਤੁਸੀਂ ਮੂੰਹ ਨਾਲ ਗੱਲ ਕਰੋ, ਤੁਸੀਂ ਆਪਣਾ ਆਪਣਾ ਦੱਸੋ ਤੁਹਾਨੂੰ ਕੀ ਇਤਰਾਜ ਹੈ। ਤੁਸੀਂ ਉਹਦੇ ਗੁਨਾਹ ਲੈ ਕੇ ਆਓ ਸਾਡੇ ਕੋਲ, ਅਸੀਂ ਤੁਹਾਡੀ ਮਦਦ ਕਰਾਂਗੇ। ਐਵੇਂ ਨਹੀਂ ਲੋਕ ਉਹਦੀ ਸ਼ਰਨ ਮੰਗਦੇ, ਇਸੇ ਕਰਕੇ ਮੰਗਦੇ ਨੇ ਉਹਦੀ ਸ਼ਰਨ ਵਿੱਚ ਜਾਣ ਨਾਲ ਫਿਰ ਗਿੱਦੜ ਭਵਕੀਆਂ ਨਹੀਂ ਕੰਮ ਕਰਦੀਆਂ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਤੁਸੀਂ ਆ ਜਾਓਗੇ ਨਾ, ਫਿਰ ਕੋਈ ਖਤਰਾ ਨਹੀਂ ਹੈ, ਫਿਰ ਕੋਈ ਡਰ ਨਹੀਂ ਹੈ। ਇੱਥੇ ਆਏ ਬੰਦੇ ਨੂੰ ਤੁਸੀਂ ਕੀ ਸੋਚਦੇ ਹੋ ਕਿ ਭੂਤ ਪ੍ਰੇਤ ਤੰਗ ਕਰਨਗੇ? ਤੁਹਾਡਾ ਗੁਰੂ ਕਹਿੰਦਾ ਜਮਦੂਤ ਵੀ ਨਹੀਂ ਕਰਨਗੇ, ਹੋਰ ਛੱਡੋ ਤੁਸੀਂ। ਜਮ ਕੰਕਰ ਨੇੜ ਨਾ ਆਇਆ ਕਰੋ ਕਿਰਪਾ, ਸੁਖ ਨਾਨਕ ਸ਼ਰਣੀ ਪਾਇਆ। ਸ਼ਰਨ ਇਸ ਨੂੰ ਕਹਿੰਦੇ ਨੇ। ਹਾਂਜੀ,
ਰਹਾਉ ਤੁਸੇ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ।
ਤਿਸੇ ਪ੍ਰਾਪਤ, ਉਸਨੂੰ ਇਹ ਪ੍ਰਾਪਤ ਹੁੰਦਾ ਜਿਹਦੇ ਤੇ ਧੁਰ ਦਰਗਾਹ ਤੋਂ ਇਹ ਮਸਤਕ ਦੇ ਭਾਗ ਹੋਣਗੇ ਹਰ ਨਿੱਕੀ ਨਿੱਕੀ ਗੱਲ ਤੇ। ਇਹ ਮੇਰੀ ਗੁੱਡ ਲੱਕ ਹੈ ਜੀ, ਇਹ ਮੇਰੀ ਖੁਸ਼ਕਿਸਮਤੀ ਹੈ ਜੀ, ਇਹ ਮੈਨੂੰ ਪਲਾਟ ਮਿਲ ਗਿਆ ਜੀ, ਇਹ ਮੈਨੂੰ ਗੱਡੀ ਸਸਤੀ ਮਿਲ ਗਈ ਜੀ। ਤੇ ਗੁਰਦੁਆਰੇ ਆਉਣਾ ਖੁਸ਼ਕਿਸਮਤੀ ਨਹੀਂ, ਅੰਮ੍ਰਿਤ ਵੇਲੇ ਉੱਠਣਾ ਖੁਸ਼ਕਿਸਮਤੀ ਨਹੀਂ, ਤੂੰ ਰੋਜ਼ ਪਾਠ ਕਰਨ ਲੱਗ ਜਾਏ ਇਹ ਖੁਸ਼ਕਿਸਮਤੀ ਨਹੀਂ। ਕਿਵੇਂ ਉਹ ਦੋ ਪਹੀਆਂ ਵਾਲੇ ਸਾਈਕਲ ਤੇ ਖੁਸ਼ਕਿਸਮਤੀ ਕੱਢ ਗਈ ਤੇਰੀ ਆ ਕੇ? ਨਿੱਕੀ ਨਿੱਕੀ ਗੱਲ ਤੇ ਤੁਸੀਂ ਗੁੱਡ ਲੱਕ ਬੈਡ ਲੱਕ ਕਹਿੰਦੇ ਹੋ ਤੁਸੀਂ? ਨਹੀਂ, ਸਭ ਤੋਂ ਵੱਡੇ ਭਾਗ ਇਹ ਨੇ ਤੁਹਾਡੇ। ਤਿਸੇ ਪ੍ਰਾਪਤ ਜਿਸ ਧੁਰ ਲਿਖਿਆ, ਜੇ ਧੁਰ ਦਰਗਾਹ ਤੋਂ ਲਿਖਿਆ ਹੋਏਗਾ ਇਹ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਤੋ ਭੇਟਿਓ ਪੁਰਖ ਰਸਕ ਬੈਰਾਗੀ ਇਹ ਓਦਾਂ ਨਹੀਂ ਗੱਲ ਬਣਨੀ। ਸ਼ਰਾਬ ਦੀ ਬੋਤਲ ਤੇ ਲਿਖਿਆ ਪੀਣੀ ਸਿਹਤ ਲਈ ਹਾਨੀਕਾਰਕ ਹੈ, ਦੁਨੀਆ ਮੁੱਲ ਖਰੀਦ ਕੇ ਪੀਂਦੀ ਹੈ। ਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਮੁੱਖ ਪੌਰ ਤੇ ਲਿਖਿਆ ਪੀਵੋ ਪਹਲ ਖੰਡੇ ਧਾਰ ਹੋਏ ਜਨਮ ਸੁਹੇਲਾ। ਨਹੀਂ ਨਹੀਂ ਗਿਆਨੀ ਜੀ, ਅਜੇ ਨਹੀਂ, ਅਜੇ ਨਹੀਂ ਯਾਰ, ਮੁੱਲ ਖਰੀਦ ਕੇ ਪੀਣਾ ਜਿੱਥੇ ਜਨਮ ਸੁਹੇਲਾ ਹੋਣਾ ਹੈ। ਕਹਿੰਦਾ ਅਜੇ ਨਹੀਂ। ਅੱਛਾ ਜਦੋਂ ਅਜੇ ਨਹੀਂ ਤੇ ਮੁੜ ਕੇ ਫੇਰ ਕਹਿੰਦਾ ਹੁਣ ਬੁੱਢੇ ਹੋ ਗਏ ਹੁਣ ਇੱਥੇ ਨਹੀਂ। ਉਹ ਸੋਚਦਾ ਵੀ ਅੱਗੇ ਖੰਡਾ ਬਾਟਾ ਹੀ ਹੋਣਾ ਮਹਾਰਾਜ ਨੇ ਰੱਖਿਆ ਹੋਇਆ। ਮੈਂ ਇੱਕ ਗੱਲ ਕਹਾਂ, ਸਾਡੇ ਨਾ ਲੋਕ ਸ਼ਰਾਧ ਕਰਨੋਂ ਨਹੀਂ ਹਟਦੇ। ਇੱਕ ਮਾਤਾ, ਇਹ ਗੱਲ ਕਿਸੇ ਬੰਗਲਾ ਸਾਹਿਬ ਦੇ ਮੇਰੇ ਤੋਂ ਬੜੇ ਚਿਰ ਪਹਿਲਾਂ ਇੱਕ ਵਰਹੇ ਇੱਕ ਸੇਵਾਦਾਰ ਨੇ ਕਹੀ ਹੈ। ਉਹ ਕਹਿੰਦੀ ਵੀ ਮਾਤਾ ਕਹਿੰਦੀ ਵੀ ਬਾਬਾ ਜੀ ਸ਼ਰਾਧ ਖਾਣ ਮੇਰੇ ਘਰ ਆਓ। ਉਹ ਕਹਿੰਦਾ ਨਹੀਂ ਮਾਤਾ, ਸ਼ਰਾਧ ਨਹੀਂ ਹੁੰਦੇ ਸਾਡੇ ਚ। ਲੈ ਅਸੀਂ ਹੁਣ ਫਿਰ ਮੰਦਰ ਜਾਈਏ, ਪੰਡਤਾਂ ਕੋਲ ਜਾਈਏ ਅਸੀਂ। ਬਾਬਾ ਜੀ ਅਸੀਂ ਸਿੱਖ ਆ। ਹੁਣ ਪਤਾ ਨਹੀਂ ਗੱਲ ਸੱਚੀ ਕਿ ਝੂਠੀ, ਕਹੀ ਉਹਨੇ ਜਿਹੜੀ ਹੈ ਉਹ ਕਥਾ ਚ ਵੀ ਕਹੀ ਮੈਂ ਸੁਣੀ ਹੈ। ਉਹ ਕਹਿੰਦਾ ਠੀਕ ਹੈ ਮਾਈ, ਫਿਰ ਮੈਂ ਆ ਜਾਂਗਾ, ਪਰ ਖਾਵਾਂਗਾ ਉਹੀ ਜੋ ਬਾਬਾ ਖਾਂਦਾ ਸੀ। ਹੁਣ ਬਾਬਾ ਮੁਰਗੇ ਖਾਂਦਾ ਤੇ ਸ਼ਰਾਬਾਂ ਪੀਂਦਾ ਮਰ ਗਿਆ, ਤੇ ਮਾਈ ਹੁਣ ਬਣਾ ਕੇ ਬਹਿ ਜਾਣੀ ਹੈ ਖਿਚੜੀ ਤੇ ਖੀਰ। ਕਹਿੰਦਾ ਮਾਈ ਮੈਂ ਬਾਪੂ ਤੋਂ ਗਾਲਾਂ ਥੋੜਾ ਖਾਣੀਆਂ ਨੇ, ਫਿਰ ਮੁੜ ਕੇ ਨਹੀਂ ਆਈ ਬੇਬੇ ਮੁੜ ਕੇ। ਮਤਲਬ ਵੇਖੋ ਨਾ ਕਿੰਨੀ ਵਡੰਬਣਾ ਕਿੰਨੀ ਹੈ ਵੀ ਜਿਹੜਾ ਸ਼ਰਾਬ ਪੀਂਦਾ ਤੇ ਮੁਰਗੇ ਖਾਂਦਾ ਮਰਿਆ ਉਹਦਾ ਵੀ ਸ਼ਰਾਧ ਕੜਾਹ ਨਾਲ ਕਰੀ ਜਾਂਦੇ ਨੇ। ਦੱਸ ਉਹ ਮੱਥੇ ਨੂੰ ਹੱਥ ਮਾਰਦਾ ਹੋਣਾ ਵੀ ਟੱਬਰ ਦੀ ਮੱਤ ਮਾਰੀ ਹੈ, ਵੀ ਚਲੋ ਟੱਬਰ ਦੀ ਤਾਂ ਮੱਤ ਮਾਰੀ ਮਾਰੀ, ਬਾਬਾ ਤੇਰੀ ਵੀ ਮੱਤ ਮਾਰੀ ਹੈ ਵੀ ਤੂੰ ਹੀ ਮਨਾ ਕਰ ਦੇਣੋ ਵੀ ਤੈਨੂੰ ਤੇ ਪਤਾ ਦੇਣਾ ਵੀ ਅੱਗੇ ਜਾ ਕੇ ਉਹ ਜੇ ਮਤਲਬ ਪਹਿਲੀ ਗੱਲ ਤਾਂ ਉੱਥੇ ਜਾਣਾ ਕੁਝ ਨਹੀਂ, ਪਹਿਲੀ ਗੱਲ ਤੇ ਗਾਂਹ ਜਾਂਦਾ ਕੁਛ ਨਹੀਂ ਹੈ, ਤੇ ਜੇ ਚਲਾ ਹੀ ਗਿਆ ਤੇ ਦੱਸੋ ਜਿਹਨੇ ਇੱਥੇ ਖਿਚੜੀ ਨਹੀਂ ਖਾਧੀ ਉੱਥੇ ਖਾ ਲੇਗਾ ਉਹ? ਕੀ ਲੌਜਿਕ ਹੈ? ਕੋਈ ਲੌਜਿਕ ਨਹੀਂ। ਆਪਾਂ ਵਾਪਸ ਆ ਜਾਈਏ ਚੰਗੇ ਰੰਗ ਆ। ਬਹੁਤਾ ਟਾਈਮ ਆਪਾਂ ਨੂੰ ਸਾਨੂੰ ਖਰਾਬ ਨਹੀਂ ਕਰਨਾ ਚਾਹੀਦਾ। ਇਸ ਕਰਕੇ ਨਾਮ ਜਪੋ ਤੇ ਨਾਮੋ ਅਰਾਧੋ ਦੀ ਗੱਲ ਠੀਕ ਹੈ। ਜਿਸ ਤੁਰ ਲਿਖਿਆ ਸੋਈ ਪੂਰਨ ਭਾਈ, ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਤੁਰ ਦਰਗਾਹ ਤੋਂ ਉਹਨਾਂ ਨੂੰ ਪਰਮੇਸ਼ਰ ਨੇ ਸਾਰੇ ਗੁਣ ਬਖਸ਼ੇ ਨੇ। ਹਾਂਜੀ,
ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ।
ਗੁਰੂ ਅਰਜਨ ਦੇ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਬੇਨਤੀ ਕਰਦੇ ਨੇ ਕਿ ਹੇ ਪ੍ਰਭੂ ਮੇਰੇ ਤੇ ਕਿਰਪਾ ਕਰ ਕਿ ਮੇਰੀ ਲਿਵ ਹਮੇਸ਼ਾ ਆਪ ਜੀ ਦੇ ਚਰਨਾਂ ਨਾਲ ਜੁੜੀ ਰਹੇ। ਇੰਨੇ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਕਿਵੇਂ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਬਹੁਤ ਧੰਨਵਾਦ ਆਪ ਸੰਗਤ ਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਅਕਾਲ ਪੁਰਖ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ ਹੈ, ਦੋ ਸ਼ਬਦ ਬੋਲਣ ਦੀ ਦਾਤ ਆਪਣੀ ਗੋਦ ਵਿੱਚ ਬਿਠਾ ਕੇ ਬਖਸ਼ੀ ਹੈ। ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜੋ ਮੁੱਖ ਗ੍ਰੰਥੀ ਨੇ ਸ਼੍ਰੀ ਦਰਬਾਰ ਸਾਹਿਬ, ਜਥੇਦਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ, ਦਾਸ ਉਹਨਾਂ ਦਾ ਧੰਨਵਾਦੀ ਹੈ ਕਿ ਉਹਨਾਂ ਨੇ ਸਮਾਂ ਵੰਡ ਕਰਦੇ ਆਪ ਜੀ ਦੇ ਦਰਸ਼ਨ ਕਰਵਾਏ ਨੇ। ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਸਾਰੇ ਪ੍ਰਬੰਧ ਦਾ ਧੰਨਵਾਦ। ਫਤਿਹ ਬੁਲਾਉਣ ਤੋਂ ਪਹਿਲਾਂ ਦੋ ਪੰਕਤੀਆਂ ਦੀ ਸਾਂਝ ਕਰੀਏ। ਹਾਂਜੀ,
ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।